समय एक बहुत अद्भुत चीज है। समय चल रही है एक रस और समय में बंडिया सिर्फ असी है अपनी समझ वास्ते समझने वास्ते कि भूत कहता है तू वे कहता है तू वर्तमान कहता है ना समा भूत है ना तो वेख है ना वर्तमान कहता उस परमात्मा ने उस तो ही पैदा होया और उसे भी पता है कि असी विद्वान लोगों ने आपको अपनी बुद्धि अनुसार यदि कागज भरी है पर असलियत समय का कोई पता नहीं क्यों समा सारे एक जा नहीं है। जे समा एको जी हो गए एक बीमार आदमी वास्ते घंटे एक घंटा मिनट कई कई दिनों वर्गे बन जाते हैं एक सुखिया वास्ते वही समा दिनों के दिन भी घंटे बन जाते हैं। सो महाराज ने समा असी तीन तरीकों च वंडिया इस क्योंकि समा नहीं असने वंडिया असी वंडे हुए जिथे असी कह जाइए ना जिथे आप बैठे हाँ कुछ अपने पिछले पासे भी है कुछ अगे भी है और जिथे बैठे हाँ उत्थे भी है इतने पहली सी ये साढ़े कण करके कटे से बन गए पिछला मकान पहले सी अगला पहले सी ये भी पहले सी समा भी इसे तरह ही है ये साढ़े आने तो पहला भी सी बाद भी होगा पर वंडिया की गया असं जिसे खड़े हाँ वर्तमान च जरा बीत गया पिछे रह गया जरा आवेगा वह आवेगा यह साड़ी बन गया समय की नहीं। सो खैर महाराज कहते तेन मिलेगा तब तू हाजिर होने हाजिर हाजिर कितने होने कि जिथे तेरा तन है उसे तेरा मन भी हो बस इन्हों कठे करने पहला सब तो खेड इतने शुरू होगी जिथे साडा तन है उथे साडा मन भी हो जे साडा मन नहीं हाजिर है तन हाजिर है फिर खेड नहीं बनती है। और महाराज कहते फिर जे थोड़ा जा भी कर लेना कहते थोड़ा जा पैसा भी कर लेने कि टुक दम करारी थोड़ा जा चैन कहते एक दम टुक दम बस एक क्योंकि कबीर भगत जी यूपी के भगत हुए ने उन्हें टुक एक कहते हैं टुक दम करारी जाओ करो एक दम कहते तुम रोक के रख लवो एक दम के ते ओ आज हजूर खुदाए खुदा एक दम से मिल जाएगा। सो इस करके आओ अपना मन रोक के उलाह लीए। सो पिछले दिनों तो विचार चल रही है कि सब तो बड़ा पुन सब तो बड़ा धर्म सब तो बड़ा जग सब तो बड़ा दान सब तो बड़ी कमाई नाम ही सुनना है और इतों मिलता की है। फिर महाराज ने कुछ वंड की है क्योंकि दो तरह की श्रेणी है वैसे तो कई तरह की है पर मोटी दो तरह की है एक दुनियावी लोग ने समाजिक लोग ने एक धर्मी लोग ने और धार्मिक लोग ने। दुनियावी लोगों का संबंध समाज दीजा न समाज न धर्मी लोगों का समाज न ही संबंध है बहना बढ़िया होया पर अंदरूनी समस्या का संबंध है वो तो सब लोग कुटंब सबनों से तोड़ तो आपने वेदी नामदेव जी कहना बस एक ही गल कर लिया संबंधियों नालों लोगों नालों प्रीति ये नहीं कि तू समाज के बंधन संबंध तोड़ लै नहीं प्रीति तोड़ के जेड़ी प्रीति तै समाज नाल जोड़ी है और वही प्रीति तू परमात्मा नाल जोड़ लै और जेड़ी प्रीति तै परमात्मा नाल जोड़ी है वो समाज नाल जोड़ लै समझा गल क्योंकि सबका समाज नाल प्रीति सारी बूढ़ी लगी हुई है उल्टी है संसार की धर्म के नी प्रीति है कुछ समया से कुछ देखा देखी की कुछ अपन लोड़ा की कुछ अपने लोभ की इन करके कह लीए और पर जी अंदरूनी प्रीति है तेरी वो समाज न धार्मिक लोगों की अंदरूनी प्रीति परमात्मा है जिस है सब है सब से रहते पार धर्म का ध्यान कर देगा गंजे कहना और सारे से दिसते हैं और सारे में कारोबार करते हैं सारे उसते ने सारे ने रेंगे ने पर रहने फिर भी जनता है पानी है मेरे सतगुर के सेव सदा है मुक्त है जो मुर्गाई पंत ना पीज है ऐसे रहते हैं संसार जेडे संसारी लोग ने समाजिक लोग ने उन्हें संसार बड़िया चार मंगा ने चार सारे दुनिया ने सिर्फ चार मंगा थी वैसे और चार मंगते हैं तेनू सो मैं गां खोलांगा जिनी मेरी मत है सो मत क्योंकि बुद्धि अनुसार ही खुलिया जाएगा बाणी अथाह है बेअंत है इनी बुद्धि ऊंची नहीं है कि अभी खोल सकी ਸੋ ਖੈਰ ਜਿੰਨੀ ਕੁ ਮਤ ਮਰਨ ਸੀ ਸੰਸਾਰੀ ਲੋਕਾਂ ਦੀਆਂ ਚਾਰ ਲੋੜਾਂ ਨੇ ਚਾਰ ਮੰਗਾਂ ਨੇ ਸੰਸਾਰੀ ਸੁੱਖ ਚਾਰਾਂ ਮੰਗਾਂ ਤੇ ਨੇ ਸਭ ਤੋਂ ਸਿਆਣਾ ਕਿਹਾ ਜਾਂਦਾ ਧਾਰਮਿਕ ਲੋਕਾਂ ਦੀ ਇੱਕੋ ਹੀ ਮੰਗ ਹੈ ਦੋ ਬਣੀ ਇੱਕੋ ਹੀ ਕੀ ਮੰਗ ਹੈ ਉਹਨਾਂ ਦੀ ਵਸਤੂ ਚਾਹੀਦੀ ਉਹਨਾਂ ਦੀ ਮੰਗ ਕੀ ਹੈ ਮੰਗਣ ਮੰਗ ਤਾਂ ਇੱਕ ਹੈ ਮੰਗ ਨਾਨਕ ਜਾਤੇ ਪਰੈ ਪਰਾ ਮੇਰੀ ਮੰਗ ਕੀ ਹੈ ਬਿਸਤਰ ਨਹੀਂ ਦਾ ਤਾਜ ਆਪਣਾ ਨਾਮ ਦੇ ਹੋਈ ਮੰਗੇ ਦੂਜੀ ਮੰਗ ਇਹ ਨਹੀਂ ਕੋਈ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਵੋ ਗੁਣ ਦਾ ਵਾਦਨ ਰਾਤ ਨਾਨਕ ਚਾਹੋ ਇਹ ਕਾਹਦਾ ਚਾਹ ਤੇਰੇ ਗੁਣ ਗਾਉਣ ਦਾ ਕਾਹਦਾ ਚਾਹ ਤੇਰੇ ਨਾਮ ਸਿਮਰਨ ਦਾ ਪਰ ਸੰਸਾਰਕ ਲੋਕਾਂ ਦੀਆਂ ਚਾਰ ਮੰਗਾਂ ਨੇ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਪੰਜਾਂ ਹੀ ਮੰਗਾਂ ਨੂੰ ਇਕੱਠੀਆਂ ਕਰਕੇ ਕਹਿੰਦਾ ਦੋਵਾਂ ਦੀਆਂ ਗੁਣਾਂ ਪੂਰੀਆਂ ਹੋਣਗੀਆਂ ਸੰਸਾਰੀ ਤੇਰੀਆਂ ਵੀ ਹੋਣਗੀਆਂ ਜੇ ਤਾਂ ਸੰਸਾਰ ਦੇ ਸੁੱਖ ਲੈਣੇ ਨੇ ਨਾ ਤੂੰ ਬੜਾ ਔਖਾ ਹੈ ਬੜਾ ਤੰਗ ਹੈ ਤਾਂ ਤੈਨੂੰ ਤੇਰੀਆਂ ਲੋੜਾਂ ਪੂਰੀਆਂ ਕਰਨੀ ਔਰ ਧਾਰਮਿਕ ਨੂੰ ਵੀ ਕਹਿੰਦੇ ਨੇ ਮਹਾਰਾਜ ਕਹੇ ਧਰਮੀਆਂ ਤੂੰ ਵੀ ਆ ਜਾ ਤੇਰੀ ਲੋੜ ਵੀ ਪੂਰੀ ਕਰੀਏ ਔਰ ਲੋੜਾਂ ਦੋਹਾਂ ਦੀਆਂ ਪੂਰੀਆਂ ਕਰਨ ਵਾਲਾ ਇੱਕੋ ਹੀ ਹੈ ਜਿਹੜੀ ਧਰਮ ਵਾਲੇ ਧਾਰਮਿਕ ਬੰਦੇ ਦੀ ਜਿਹੜੀ ਮੰਗ ਹੈ ਅੰਦਰੂਨੀ ਮੰਗ ਹੈ ਜਿਹੜੀ ਧਾਰਮਿਕ ਬੰਦੇ ਦੀ ਉਹ ਵੀ ਇੱਕੋ ਹੀ ਪੂਰੀ ਕਰੇਗਾ ਇਸ ਸੰਸਾਰੀ ਬੰਦੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਤੇਰੀਆਂ ਲੋੜਾਂ ਦੀ ਉਹੀ ਇੱਕੋ ਹੀ ਪੂਰੀ ਕਰੇਗਾ ਲੋੜਾਂ ਦੋਹੀਆਂ ਦਾ ਪੂਰੀਆਂ ਕਰਨ ਵਾਲਾ ਇੱਕੋ ਹੀ ਹੈ ਕਿਉਂਕਿ ਭਗਤ ਹੋਰ ਲੋੜ ਪੈਦਾ ਨਹੀਂ ਕਰਦਾ ਮੰਗ ਹੀ ਨਹੀਂ ਰੱਖਦਾ ਹੈ ਔਰ ਸੰਸਾਰੀ ਜੀਵ ਧਰਮ ਦੀ ਮੰਗ ਇਹ ਨਹੀਂ ਕਰਦਾ ਵੀ ਇਹ ਲੋੜਾਂ ਪੂਰੀਆਂ ਹੋਣ ਨਹੀਂ ਕਿਹੜੇ ਧਰਮ ਤੋਂ ਇਹ ਤਾਂ ਦੋਤੇ ਨੇ ਕਹਿ ਦਿੱਤਾ ਸੀ ਆਪਣੇ ਸਾਖੀ ਸੁਣੀ ਹੋਣੀ ਗੁਰੂ ਨਾਨਕ ਦੇ ਚਰਨਾਂ ਵਿੱਚ ਗਿਆ ਗੁਰੂ ਨਾਨਕ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੁੱਧ ਸਿਖਾਇਆ ਦੋਤੇ ਨੇ ਜਿੱਥੇ ਕਰਤਾਰਪੁਰ ਹੈ ਪਾਕਿਸਤਾਨ ਚ ਔਰ ਮਹਾਰਾਜ ਨੂੰ ਦੁੱਧ ਸਿਖਾ ਕੇ ਮਹਾਰਾਜ ਖੁਸ਼ ਹੋਏ ਕਹਿੰਦੇ ਜੋਧਿਆ ਹੁਣ ਮੰਗ ਕੀ ਚਾਹੁੰਦਾ ਕਹਿੰਦੇ ਮਹਾਰਾਜ ਮੈਂ ਕੀ ਚਾਹੁੰਦਾ ਜੱਟ ਆਉਂਦਾ ਤਾਂ ਚਾਰ ਪੰਜ ਵਜੇ ਹਲ ਚੱਲਦੇ ਹੋਣ ਠੀਕ ਹੈ ਭਾਈ ਮਹਾਰਾਜ ਕਹਿਣ ਲੱਗੇ ਸੇਵਕਨ ਸੀ ਦੋਤੇ ਦੇ ਘਰ ਵਾਲੀ ਸਹਿਦਾ ਉਹਦੇ ਸਾਖੀਆਂ ਸੁਣੀ ਆ ਮੈਂ ਬਹੁਤਾ ਸਾਖੀ ਚੰਨ ਨਾ ਲਗਾਵਾਂ ਕਿਉਂਕਿ ਮੈਂ ਆਪਣੇ ਦੱਸਣਾ ਚਾਹੁੰਦਾ ਕਿ ਜਿਵੇਂ ਗਲਤ ਤੋਰੀਏ ਫਿਰ ਲਾ ਦੇਣਾ ਟਰੈਨ ਤੋਂ ਬਾਅਦ ਤੋ ਕਰਵਾਣੀ ਦੇ ਮਗਰ ਗਿਆ ਦੇਖਣ ਵਾਸਤੇ ਕੀ ਹੋਇਆ ਪਰ ਗੁਰੂ ਨਾਨਕ ਦੇ ਦਰਸ਼ਨ ਕੀਤੇ ਦੁੱਧ ਲੈ ਕੇ ਛੱਕ ਕੇ ਮਹਾਰਾਜ ਕਹਿਣ ਲੱਗੇ ਦੋਧਿਆ ਕੀ ਚਾਹੀਦਾ ਕਹਿੰਦਾ ਜੀ ਪੰਜ ਸੱਤ ਹਲਕੇ ਹੋਣੀ ਚਾਹੀਦੇ ਜ਼ਿੰਮੇਦਾਰ ਕੋਲ ਕਿਉਂ ਉਹ ਫਲੈਟ ਤੇ ਨਹੀਂ ਸੱਤ ਪਾਸੂ ਲਾਈ ਹੋ ਜਾਣਗੇ ਮਹਾਰਾਜ ਕਹਿੰਦੇ ਫਿਰ ਮਹਾਰਾਜ ਅਸੀਂ ਜੱਟ ਹੋ ਰਿਹਾ ਦੱਸ ਵੀ ਮੱਝਾਂ ਵੀ ਚਾਹੀਦੀ ਦੁੱਧ ਘੋ ਖਾਣ ਵਾਸਤੇ ਇਹ ਵੀ ਹੋਵੇਗਾ ਮਹਾਰਾਜ ਜਾਇਦਾਦ ਵੀ ਖੁੱਲੀ ਹੋ ਗਿਆ ਤੇ ਪਾਣੀ ਬਹੁਤ ਹੋਵੇ ਔਰ ਮੇਰੇ ਧੀਆਂ ਪੁੱਤਰ ਵੀ ਕੰਮ ਕਰਨ ਵਾਲੇ ਬਹੁਤ ਤੱਕ ਤੇ ਹੋ ਜਾਏਗਾ ਮਰਦਾਨਾ ਕਹਿੰਦਾ ਕੋਲੋਂ ਨਾਮ ਵੀ ਮੰਗ ਲੈ ਮਰਦਾਨਾ ਕਹਿੰਦਾ ਨਾਮ ਦੀ ਦਾਤ ਵੀ ਮੰਗ ਲਿਆ ਤੇ ਨਾਮ ਦਾ ਦਾਤਾ ਵੀ ਇਹ ਕਿਹੜਾ ਘਾਟਾ ਹੈ ਦੋਤਾ ਕਹਿੰਦਾ ਮੈਂ ਵੀ ਕਹਿੰਦਾ ਜੱਟਾਂ ਦੇ ਸਾਰੇ ਕਹੂੰਗੀ ਨਾਮ ਮੈਂ ਨਾਮ ਤੋਂ ਕੀ ਲੈਣਾ ਮੇਰੇ ਕੰਮ ਨਹੀਂ ਹੁੰਦਾ ਨਾ ਉਹ ਹੱਥ ਚੱਲਣਾ ਨਾ ਉਹ ਵੱਜਣ ਮੱਠੇ ਪਾਉਣੀ ਮੈਂ ਨਾਮ ਤੋਂ ਕੀ ਲੈਣਾ ਨਾਮ ਦਾ ਮੇਰਾ ਕੋਈ ਸੰਬੰਧ ਨਹੀਂ ਗੁਰੂ ਨਾਨਕ ਦੇਵ ਜੀ ਮੁਸਕਰਾ ਪਏ ਕਹਿੰਦੇ ਤੋ ਗਿਆ ਤੇਰੇ ਘਰ ਵਾਲੀ ਨੇ ਸੇਵਾ ਕੀਤੀ ਹੈ ਤੂੰ ਵੀ ਆਇਆ ਤੈਨੂੰ ਨਾਮ ਹੀ ਦਾਤਾ ਆਪਣੇ ਕੋਲੋਂ ਵੀ ਦਿੱਤੀ ਜਾ ਤੈਂ ਮੰਗੇ ਤੂੰ ਕੁਛ ਮੰਗੇ ਹੈ ਕਿਉਂਕਿ ਕਰਤਾਰ ਤਾਂ ਗੁਰੂ ਨਾਨਕ ਦਾ ਘਰ ਹੈ ਸੋ ਖੈਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਤੇਰੀਆਂ ਚਾਰ ਮੰਗਾਂ ਸੰਸਾਰੀ ਤੇਰੀਆਂ ਪੂਰੀਆਂ ਕਰੀਏ ਇਹ ਧਾਰਮਿਕ ਧਰਮ ਦੀ ਦੁਨੀਆਂ ਦੇ ਚੱਲਣ ਵਾਲੇ ਤੇਰੀਆਂ ਹੀ ਪੂਰੀਆਂ ਕਰੀਏ ਹੁਣ ਚਾਰ ਮੰਗਾਂ ਸੰਸਾਰ ਦੀਆਂ ਕਿਹੜੀਆਂ ਨੇ ਪਹਿਲੀ ਮੰਗ ਤੇ ਹੈ ਕਿ ਮੈਂ ਸਾਰਿਆਂ ਦਾ ਮੁਕਤੀ ਹੋਵਾਂ ਆਪਣੇ ਰੋਲੇ ਅਸੀਂ ਤੇ ਪਿੰਡਾਂ ਸਰਪੰਚੀ ਵਾਸਤੇ ਮੈਂ ਮੁਕਤੀ ਹੋਵਾਂ ਐਮਐਲਏ ਬਣ ਵਾਸਤੇ ਮੈਂ ਮੁਕੀ ਹੋਵਾਂ ਡਾਂਗਾ ਕਰਕੇ ਦੀਆਂ ਵੋਟਾਂ ਚ ਲੜਾਈਆਂ ਹੁੰਦੀਆਂ ਐਮਐਲਏ ਬਣ ਕੇ ਫਿਰ ਡਾਂਗ ਕਰਕੇ ਮੈਂ ਮੁੱਖ ਮੰਤਰੀ ਹੋਵਾਂ ਮੁੱਖ ਮੰਤਰੀ ਹੋ ਗਿਆ ਫਿਰ ਡਾਂਗ ਕਰਕੇ ਦੀਏ ਮੈਂ ਸੈਂਟਰ ਦਾ ਵਜ਼ੀਰ ਹੋਵਾਂ ਸੈਂਟਰ ਦਾ ਵਜ਼ੀਰ ਬਣਦੇ ਫਿਰ ਵੀ ਸੰਤੁਸ਼ਟੀ ਨੂੰ ਪ੍ਰਧਾਨ ਮੰਤਰੀ ਮੈਂ ਹੋਵਾਂ ਹੁਣ ਪ੍ਰਧਾਨ ਮੰਤਰੀ ਵੀ ਬਣ ਜਾਵੇ ਫਿਰ ਵੀ ਸੰਤੁਸ਼ਟੀ ਨਹੀਂ ਕਿ ਦੁਨੀਆਂ ਦੀ ਸ਼ਕਤੀ ਮੇਰੇ ਹੱਥ ਵਿੱਚ ਅਮਰੀਕਾ ਬਣ ਕਿ ਮੇਰੇ ਕੋਲ ਸਾਰੀ ਦੁਨੀਆਂ ਚੱਲੇ ਸਾਰੀ ਦੁਨੀਆਂ ਵੀ ਚੱਲੇ ਸੰਤੁਸ਼ਟੀ ਨਹੀਂ ਫਿਰ ਮੈਂ ਸੁਣਾ ਕਿ ਹੁਣ ਕੌਣ ਜਿਹਾ ਰੱਬ ਹੈ ਪਰਮਾਤਮਾ ਫਿਰ ਰੱਬ ਵੀ ਮੈਨੂੰ ਕਹੋ ਕੋਈ ਰੱਬ ਨਹੀਂ ਮੈਂ ਹੀ ਰੱਬ ਹਾਂ ਇਹ ਨਮਰੂਦ ਵਰਗੇ ਨੇ ਕਿਹਾ ਤਾਂ ਮੈਂ ਹੀ ਰੱਬ ਹਾਂ ਕਹੋ ਜਲੇ ਨਮਰੂਦ ਸਲੇ ਨਮਰੂਦ ਇਹਾ ਨਮਰੂਦ ਊਹਾ ਨਮਰੂਦ ਕਹਿੰਦੇ ਮੇਰਾ ਨਾਮ ਜਪੋ ਗਲੇ ਨਮਰੂਦ ਗੱਪੋ ਗੁਫੇ ਨਮਰੂਦ ਕਹਿੰਦੇ ਮੈਂ ਹੀ ਹਾਂ ਜੋ ਪੁਛਾ ਕੋਈ ਪਰਮਾਤਮਾ ਨਹੀਂ ਮੈਂ ਤਬਣਾ ਪਰਨਾਮ ਸਿੰਘ ਨੇ ਕਹਿਤਾ ਕੋਈ ਰੱਬ ਨਹੀਂ ਹੈ ਮੈਂ ਹੀ ਰੱਬ ਹਾਂ ਮੇਰਾ ਨਾਮ ਜਪੋ ਇਹ ਮੰਗ ਹੈ ਪਹਿਲੀ ਸਾਰਿਆਂ ਦਾ ਆਗੂ ਹੋਣਾ ਸਾਰਿਆਂ ਦਾ ਮੁਖੀ ਹੋਣਾ ਔਰ ਦੂਜੀ ਮੰਗ ਕੀ ਹੈ ਦੂਜੀ ਮੰਗਿਆ ਸੁਨਿਆ ਦੁਨਿਆਵੀ ਦੁਨੀਆਂ ਦੇ ਬੰਦਿਆਂ ਨੇ ਕਿ ਜੋ ਮੇਰੀ ਆਸਾ ਹੈ ਉਹ ਹਰ ਇੱਕ ਪੂਰੀ ਹੋਵੇ। ਚਾਹੁੰਦੇ ਆਪਾਂ ਸਾਰੀਆਂ ਕਰਦੇ ਹੋਵੇ ਨਾ ਵੱਖਰੀ ਗੱਲ ਹੈ, ਅਸੀਂ ਸਾਰੀ ਜ਼ਿੰਦਗੀ ਯਤਨ ਕਰਦੇ ਹਾਂ ਜੋ ਮੇਰੀ ਆਸਾ ਹੈ ਜੋ ਮੇਰੀ ਇੱਛਾ ਪੂਰੀ ਹੋਵੇ। ਇਹ ਦੂਜੀ ਮੰਗ ਹੈ। ਔਰ ਤੀਜੀ ਮੰਗ ਕੀ ਹੈ ਮਨੁੱਖ ਦੀ? ਕਿ ਆਸਾ ਵੀ ਪੂਰੀ ਹੋ ਜਾਵੇ, ਆਗੂ ਵੀ ਸਭ ਦਾ ਹੋਵੇ, ਚਾਰ ਪੈਸੇ ਕਿਸੇ ਕੋਲੇ ਹੋਣ ਨਾ, ਚੰਗਾ ਮਾਇਆ ਬਰਤਨ ਖੁੱਲੇਗਾ ਫਿਰ ਧਨ ਦੀ ਮੰਗ। ਤੇ ਚੌਥੀ ਮੰਗ ਕੀ ਹੈ ਫਿਰ? ਚੌਥੀ ਮੰਗ ਇਹ, ਧਨ ਵੀ ਬਹੁਤ ਹੋਵੇ, ਸਾਰਿਆਂ ਦਾ ਮੁਖੀ ਵੀ ਹੋਵੇ, ਆਸਾ ਵੀ ਪੂਰੀ ਹੋਵੇ, ਰੋਗੀ ਹੋਵੇ, ਕੀ ਕਹੂਗਾ ਉਹ? ਚੌਥੀ ਮੰਗ ਹੈ ਮੈਨੂੰ ਰੋਗ ਵੀ ਕੋਈ ਨਾ ਲੱਗੇ। ਇੱਥੇ ਵੀ ਸਾਡੀਆਂ ਆਹੀ ਮੰਗਾਂ ਨੇ, ਅਸੀਂ ਗੁਰੂ ਦੇ ਚਰਨਾਂ ਵਿੱਚ ਬਹੁਤੀ ਮੰਗਾਂ ਹੀ ਲੈ ਕੇ ਆਉਂਦੇ ਹਾਂ, ਪ੍ਰੇਮ ਨਾਲ ਤੇ ਬਹੁਤ ਘੱਟ ਹੋਣ ਵਾਲੇ ਨੇ। ਕਹਿੰਦਾ ਗੁਰੂ ਸਾਹਿਬ ਨੇ ਕਹਿਤਾ, ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੇ ਹੀ ਕਹਿਤਾ, ਕਹਿੰਦੇ ਕੋਟ ਨਵੇ ਕੋ ਦਰਲਾ ਸੇਵਕ, ਕਰੋੜਾਂ ਚੇਕ ਸੇਵਕੇ ਤੇ ਥੋੜੇ ਤੋਂ ਤਜ ਨਹੀਂ ਹੈ, ਗਿਣਤੀ ਕਰੀਏ ਕਰੋੜਾਂ ਤੋਂ। ਮਹਾਰਾਜ ਨੇ ਕਿਹਾ ਕਹਿੰਦੇ ਕੋਟ ਨਵੇ ਕੋ ਬਿਰਲਾ ਸੇਵਕ ਹੋ ਸਕਲੇ ਵਿਵਹਾਰੀ। ਮਹਾਰਾਜ ਕਹਿੰਦੇ ਮੈਨੂੰ ਪਤਾ ਕਿਵੇਂ ਆਉਂਦੇ ਨੇ, ਸੇਵਕ ਨਹੀਂ ਵਿਹਾਰੀ ਨਹੀਂ। ਪਰ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਵਿਹਾਰ ਹੀ ਸਹੀ, ਤੇਰਾ ਪਹਿਲੀ ਕਾਰਜ ਪੂਰਾ ਕਰਾਂਗੇ ਅੱਜ, ਕਿਉਂਕਿ ਗੁਰੂ ਗਿਆਨ ਵੀ ਬੜਾ ਹੈ। ਦੋਦਾ ਤੇ ਵਿਹਾਰੀ ਸੀ, ਕਹਿੰਦਾ ਮੈਂ ਨਾਮ ਤੋਂ ਕਿਸੇ ਨਾਮ ਦੇਖਿਆ ਪ੍ਰਦਾਨੇ ਨੇ ਨਾਮ ਦੀ ਦਾਤ ਮੰਗ ਲਿਆ, ਕਹਿੰਦਾ ਮੈਂ ਦੱਸਣਾ ਵੀ ਨਾਮ ਮੇਰੇ ਕਿਸ ਕੰਮ ਆਵੇਗਾ, ਮੈਂ ਕੀ ਕਰਾਉਣਾ ਨਾਮ ਕੋਲੋਂ, ਮੈਂ ਗੁਰੂ ਨਾਨਕ ਦੇ ਚਰਨਾਂ ਚ ਬੈਠਾ, ਮੇਰੀਆਂ ਦਾਤਾਂ ਇਹ ਪੂਰੀਆਂ ਕਰੇ, ਮੇਰੀਆਂ ਖੁਸ਼ੀਆਂ ਮੈਂ ਜਗਤਾਂ। ਪਰ ਉਹਨੇ ਤਾਂ ਕਿਹਾ ਕਿ ਸੁਣਾ ਤਾਂ ਹੈ ਸਾਡੀ ਵੀ ਉਹੀ ਹਾਲਤ, ਗੁਰੂ ਨੇ ਕਿਹਾ ਸਾਡੀ ਵੀ ਉਹੀ ਹਾਲਤ, ਅਸੀਂ ਵੀ ਇਹੀ ਕੁਛ ਆਉਂਦੇ, ਕਿਉਂਕਿ ਮਹਾਰਾਜ ਨੇ ਕਿਹਾ ਤਾਂ ਐਸਾ ਡੱਗ ਦੇਖਿਆ ਜੁਆਰੀ, ਬੜਾ ਜੀਵਾ ਸੰਸਾਰ ਹੈ, ਕਹਿੰਦੇ ਸਭ ਸੁੱਖ ਮੰਗ ਹੈ, ਸਾਰੇ ਸੁੱਖਾਂ ਦੀ ਮੰਗ ਕਰਦੇ ਗੁਰੂ ਕੋਲੋਂ। ਜੇ ਕਹਿੰਦੇ ਜਿਤਨੇ ਕਹਿੰਦੇ ਕਿ ਨਹੀਂ ਸਹਿ, ਇਹ ਤਾਂ ਸਾਡੇ ਕੋਲ ਗੱਲ ਨਹੀਂ ਹੈ, ਤੇ ਜੇ ਕਿਤੇ ਕਰਨਾ ਪੈ ਵੀ ਜਾਵੇ ਨਾ, ਕਹਿ ਦੀਏ ਨੂੰ ਬਹੁਤੀ ਅੰਪੁਰ ਹੋ ਪਾਈ ਹੈ, ਸ਼ਬਦ ਦਾ ਜਾਪ ਕਰ ਲਈ, ਫਿਰ ਖਤਰਾ ਪਹਿਲੇ ਨਾਲ ਹੀ ਫਿਰਦੇ ਨੇ। ਬਾਬਾ ਜੀ ਕਿੰਨੇ ਕਿਤੇ ਕਰਨਾ, ਖਤਰਾ ਵੀ ਨਾਲ ਹੀ, ਕਿਤੇ ਬਹੁਤੇ ਦਿਨ ਮੈਂ ਕਹਿ ਦਿੰਦੇ ਇਹ ਖਤਰਾ ਨਾਲ, ਕਦੇ ਦਰਜੀ ਕੋਲ ਪੈਂਟ ਸਮਾ ਕੇ ਨਹੀਂ ਪੁੱਛਿਆ ਕਿੰਨੇ ਕਿਤੇ ਨੇ ਪਾਵਾਂ, ਭਾਰ ਦੀ ਧਾਕੇ ਲਾ ਕੇ ਪਾਊਗਾ, ਕਦੇ ਨੀ ਪੁੱਛਿਆ ਹੋਇਆ। ਔਰ ਕਦੇ ਮਕਾਨ ਪਾ ਕੇ ਮਿਸਤਰੀ ਕੋਲ ਨੀ ਪੁੱਛਿਆ ਕਿੰਨੇ ਕੁ ਦਿਨ ਰਹਾਂ, ਔਰ ਕਦੇ ਵਿਆਹ ਕਰਾ ਕੇ ਵਿਚੋਲੇ ਕੋਲ ਨੀ ਪੁੱਛਿਆ ਕਿੰਨੇ ਕੁ ਦਿਨ ਨਾਲ ਰਹਾਂ, ਸਾਰੀ ਜ਼ਿੰਦਗੀ ਡਾਂਗੋ ਡਾਂਗੀ ਘੁਮਾ ਵੀ ਜਾਵੇ। ਪਰ ਸ਼ਬਦ ਤੋਂ ਜ਼ਰੂਰ ਪੁੱਛਣਾ ਕਿੰਨੇ ਕੁ ਦਿਨ ਕਰਾਂ। ਤੋ ਮਹਾਰਾਜ ਕਹਿੰਦੇ ਭਾਈ ਤੇਰੀਆਂ ਸਾਰੀਆਂ ਮੰਗਾਂ, ਮਹਾਰਾਜ ਕਹਿ ਰਿਹਾ ਤਾਂ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗ ਹੈ ਨਾਮ ਸਾਰੀ, ਸੁੱਖ ਸਾਰੇ ਚਾਹੀਦੇ ਨੇ, ਨਾਮ ਜਪਣਾ ਨਾਂ ਦੀ ਭੇਜ ਸਾਡਾ ਕੰਮ, ਤੁਸੀਂ ਜਪੋ ਸੁੱਖ ਸਾਨੂੰ ਦਿਓ, ਨਾਮ ਤੁਸੀਂ ਜਪੋ, ਤੁਹਾਡਾ ਕੰਮ ਹੈ ਸੰਤਾਂ ਮੰਤਾਂ ਦਾ, ਗੁਰਦੁਆਰੇ ਕਹਿਣ ਵਾਲਿਆਂ ਦਾ, ਸਾਡਾ ਵੀ ਕੰਮ ਹੈ ਨਾਮ ਜਪਣਾ, ਸਾਨੂੰ ਤਾਂ ਸੁੱਖ ਚਾਹੀਦੇ ਨੇ, ਮਹਾਰਾਜ ਉਹ ਕਹਿੰਦੇ ਨੇ। ਪਰ ਖੈਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮਨੁੱਖਾ ਚਲੋ ਤੇਰੇ ਆਏ ਹੀ ਮੰਗਾਂ ਕਬੂਲ, ਪਰ ਇੱਕ ਗੱਲ ਕਰ ਲੈ ਕਦੇ ਤੂੰ, ਮਹਾਰਾਜ ਕਹਿਣ ਲੱਗੇ ਤੂੰ ਸਾਰਿਆਂ ਤੋਂ ਅੱਗੇ ਆਉਣਾ ਚਾਹੁੰਦਾ, ਮਹਾਰਾਜ ਕਹਿੰਦੇ ਸਾਰਿਆਂ ਤੋਂ ਅੱਗੇ ਆਉਣਾ ਚਾਹੁੰਦਾ, ਸਹਿਜ ਕਿਰਤੀ ਕਹਿੰਦੇ ਪਾਛਣ ਕ੍ਰੋਧ ਅਗਰਣੀਵ ਹੈ, ਕਹਿੰਦੇ ਪਿਛਲੇ ਨੂੰ ਆਗੂ ਬਣਾਉਂਦਾ ਸਭ ਤੋਂ ਕਰਦਾ ਮਹਾਰਾਜ ਕਹਿੰਦੇ, ਜੇ ਪਹਿਲੀ ਮੰਗ ਤੇਰੀ ਪੂਰੀ ਹੋਵੇਗੀ ਕਿੱਥੋਂ, ਗੁਰ ਸੇਵਾ ਕਿੰਨ ਨਲਭਿਆ ਤੇ, ਤੂੰ ਗੁਰੂ ਦੀ ਸੇਵਾ ਤਾਂ ਆ ਜਾਵੇ ਤੇਰੀ ਇਹ ਮੰਗ ਵੀ ਪੂਰੀ ਹੋਵੇਗੀ, ਪਾਛਣ ਕ੍ਰੋਧ ਅਗਰਣੀਵ ਹੈ, ਪਿਛਲਿਆਂ ਨੂੰ ਅੱਗੇ ਕਰ ਦੇਗਾ ਮਹਾਰਾਜ। ਔਰ ਦੂਜੀ ਨਿਰਾਸ਼ਨ ਅਨਪੂਰਨ ਹੈ, ਦੂਜੀ ਮੇਰੀ ਮੰਗ ਹੈ ਕਿ ਜੋ ਮੈਂ ਕੰਮ ਕਰਾਂ ਤੇ ਵਿਘਨ ਨਾ ਕਰਾਂ, ਕੋਈ ਹੋਵੇ ਮੇਰੀ ਪੂਰੀ ਹੋਵੇ ਮੰਗ। ਕੋਈ ਵੀ ਕੰਮ ਕਰਦਾ ਮਨੁੱਖ, ਚਾਹੇ ਚਾਹੇ ਇੱਕ ਚੋਰ ਚੋਰੀ ਕਰਦਾ ਨਾ, ਕੋਈ ਵਿਘਨ ਨਹੀਂ ਚਾਹੁੰਦਾ ਕਿ ਮੇਰੀ ਚੋਰੀ ਕਰਨ ਚ ਵਿਘਨ ਨਾ ਪੈ ਜਾਵੇ, ਉਹ ਸੁੱਖਣਾ ਸੁਣਦੇ ਚੋਰ ਚਲੇ ਜਾਵੇ ਸੁੱਖਾ ਦਿੰਦੇ ਨੇ, ਰੇੜੀਆਂ ਦੇਗਾ ਤੇਰੂ ਮੇਰੇ ਗੁਰਦੁਆਰਿਆਂ ਚ। ਇਹ ਤਾਂ ਗੁਰੂ ਸਾਹਿਬ ਦੇ ਹੁੰਦੇ, ਗੁਰੂ ਗੋਬਿੰਦ ਸਿੰਘ ਸੁੱਖ ਸੋਰੀ ਮਹਾਰਾਜ ਮੈਂ ਦੋ ਚੀਜ਼ਾਂ ਕਰਦਾ, ਮਹਾਰਾਜ ਨੇ ਦੋ ਕੱਟੀਆਂ, ਤੀਜੀ ਫਿਰ ਕਹਿੰਦੀ, ਚੌਥੀ ਕੱਟੀ ਮਾਰ ਕੇ ਪਕੜ ਕੇ ਲਿਆ, ਤੋਂ ਉੱਥੇ ਖੜਾ ਪਕੜ ਕੇ ਲਿਆਉਂਦਾ। ਮਹਾਰਾਜ ਕਹਿ ਲੱਗੇ ਤੈਨੂੰ ਦੋ ਤੈਂ ਦੋ ਦੀ ਅਰਦਾਸ ਕੀਤੀ, ਲਾਲਚੀ ਹੋ ਗਿਆ ਤਾਂ ਹੀ ਤੈਨੂੰ ਮਾਰਦੇ, ਦੋ ਤੈਨੂੰ ਮਾਰ ਵੀ ਸੀ ਕਿਉਂਕਿ ਸੁੱਖ ਲੱਗਦੇ। ਤੇ ਮਹਾਰਾਜ ਕਹਿੰਦੇ ਭਾਈ ਕਿ ਚੋਰ ਵੀ ਆਪਣੀ ਸੁੱਖਣਾ ਸੁੱਖਦਾ, ਜੇਬ ਕਤਰਾ ਵੀ ਸੁੱਖਣਾ ਸੁੱਖਦਾ, ਮਹਾਰਾਜ ਕਿਰਪਾ ਕਰੇ ਮੈਂ ਜੇਬ ਕਰਦੇ ਸਬਲਾ ਹੋ ਮੈਂ ਕਤਰ, ਜਦੋਂ ਕਤਰ ਨੇ ਖੁਸ਼ ਬੜਾ ਹੁੰਦਾ, ਬਲਾਤਕਾਰੀ ਬਲਾਤਕਾਰ ਕਰਕੇ ਮੇਰੇ ਕਰਨ ਵਿਘਨ ਨਾ ਪਵੇ ਔਰ ਉਹਦਾ ਪੂਰਾ ਹੋ ਜਾਵੇ, ਉਹ ਵੀ ਖੁਸ਼ ਹੁੰਦਾ। ہر ایک بندے کا کوئی کم ہے وہ اپنے طور پر بہت نہیں چاہتا. مہاراج کہہ رہے تیری نراس آج بھی پوری ہوگی گی, نراسن آج پورن ہے, جہاں تو نراسا ہے تیری آسا پوریا ہوں گی, تیری آس پوری ہوگی گی. پر تیری آس ایسا نہ ہو گئی مہاراج کہہ رہے کسی نے دکھ دین والی نہ ہوگی تو گرو نہیں پوری کرتا, اور کسی نے ہمارا کام کرنے والی نہ ہوگی تو گرو نہیں پوری کرتا, کیونکہ انہیں پتا ہے ایسے لوگ مارے گا. پر تیریا جہیا تناب ہونے واسطے آسا تیری اور پوریا ہو گیا. مہاراج کہہ رہے پاچن کروت اگرنیو ہے, نراسن آگ پورن ہے, اچھا پورن سب سکھ داتا ہے. کہتے مہاراج کہیں چوتھے پاتشاہ وہ بھی کہتے اچھا پور کے سارے سکھا کا داتا ہے, جا کے وس ہے کام تھینا. اور وہ تو سہج کرتی سی مہاراج کہہ رہے پاچن کروت اگرنیو ہے, نراسن آگ پورن ہے, دو منگا تیجی نر تن پلن تنمنت ہے, تیجی میں مطلب کہنی کہ میں تنہار ہوا سب تو زیادہ, کیونکہ یہ بھی نہیں کہ میں لوگوں نے نہ ہوا, ہر ایک بندہ بند ہے کہ سب تو بڑا تنہار میں ہوا. پھر کروڑا پتی اربا پتی بن پھر دے, اربا پتی پھر ہو کردا پتی بن پھر دے, بڑی بڑی فیکٹریاں کے مالکان کے مقابلے نہیں آپ, میں وہ تو بڑا ہوں, میں وہ تو بڑا ہوں, بڑے بڑے مقابلے نے چھتری والے کے چھتری والے مقابلے نے, اور بکری والے کے بکری والے مقابلے نے, گھوڑے والے کے گھوڑے مقابلے نے, کالا والا کے کالا والے مقابلے نے, میں بڑا ہوں. اپنی جتنے بھی برادری چ رہتا ہے جتنے جہے سماج چ رہتا ہے وہ سب تو بڑا ہونا چاہتا ہے. تو مہاراج کہتے تن پہن تنوت ہے, کہنے نر تن بھی تنہار ہو سکتا ہے. تیجی منگ چوتھی منگ کی ہے, روگی روگی روگ کھنڈن ہے. مہاراج کہتے چوتھی منگ کے روگوں ناس کرن دی وہ بھی مہاراج کو ہے, تیرے روگ بھی ناس ہونے, روگیوں کا روگ بھی سماپت ہوے گا. یہ چار منگا ہے دنیاوی لوگوں دیا, ہر بھگت کی منگی بھی رکھی ہے مہاراج نے, جہے دھرم کی دنیا چن والے نے, جہے اندرونی دنیا چن والے نے, جہے کچھ اس پاس اس پاس تھوڑے نے ہسی نے, وہ منگ ایک ہی ہے تیرا نام چاہیے. مہاراج کہتے وہ بھی بھگتیاں بھگت دان, یہ بھگتی کرنے والا تمہیں بھگتی دان تو ملے گی, کیونکہ بھگتی ملتی ہی دان سے, یہ قیمت کوئی ہے نہیں ملے گی, سب کنچن سے پائی ہے نہیں تو کدھر ملو گے, دنیا کا مہنگی چیز کنچن سونا کہیں گے برابر نہیں ملتی ہے. جی یہ برابر بھگتی ملتی ہے تو ساری ساری جاگرت مل جاتا, باقی خالی رہ جاتی. جی مایا نام ملتی ہوتی تو ناٹ پتی لے جاتے ساری, یہ ملتی دان چ ہو کے تو وہ کسی طرح ملتی نہیں ہے, کسی طرح ناٹ پتہ نہیں ملتی ہے. مہاراج کہتے بھگتیاں بھگت دان, تین بھگتی کا دان ملے گا, رام نام گر کیرتن ہے. کہتے پھر واحگرو پرمیشور کے گن گاؤں کیرتن کرنا, ہری جس کرنا, یہ بھی تین ملے گا. کتوں یہ دنیاوی بندہ تینوں بھی, یہ بھگت کا بھگت ہے جتنی رہن لگا تینوں بھی یہ ملے گا, کتنے پار دھرم پورک کا تار ہے, جہاں پار دھرم پورک ہے, اکال پورک واحگرو پرمیشور ہے اور اسی کا سلوک گرو ہے. جہاں مہاراج کہتے پار دھرم پورک کا تار ہے, نانک گر سیوا کیا نہ لبھے. مہاراج کہتے دسو کہڑی وسطو ہے جی گرو کی سیوا چ نہیں ملتی ہے, یہ سنسکرت کا سلوک پنجویں پاتشاہ. مہاراج کہتے ایسی دسو کہڑی دنیا کی وسطو ہے جیڑی گرو کی سیوا چ نہ ملے, سب کچھ ملتا ہے, سب کچھ ملتا ہے. سو اس کر کے مہاراج پنجویں پاتشاہ یہ سانو کہتے ہیں بھائی کہ ساریا داتا گرو کی سیوا چ ملتی ہیں, بانی سن تو ملتی نے, بانی گاؤں تو ملتی نے, بانی نہ گنا تو ملتی نے, ابھی دبار پالتے ہاں جتوں ملتی اتنے جانے ہیں. اس کر کے سارے سکھا کا داتا گرو ہے, جتنے پل مر باچی ہے تتنے ستگر پاس. میں نے کہ جن تین پل دنیا کے چاہیے نا سارے گرو کے کول نے, ایک نہیں دو نہیں سارے کے سارے پل گرو کے کول نے. کہ پھر تو گرو کا بن جائے تو یہ سکھ ملتے ہیں. میں بےنتی کرا سی ادو سے لے کے کہ مہاراج کہتے اینا پن ہے, ہو پانی بہت بن کے پرمان نے. مہاراج کہتے بھائی من مک جاو, من مک جاو, من مک پھر پھر چوکا کھا ل, جتنے نرک سے من مک ہو گئے, گرمک لیے نہ ماسا ہے. ਮੈਂ ਕਹਿੰਦਾ ਨਾਨਕ ਵਾਸਤੇ ਸਾਰੀ ਦੰਗ ਤਿਆਰ ਨੇ ਪਰ ਗੁਰਮੁਖ ਵਾਸਤੇ ਸਾਰੀ ਸੁੱਖ ਤਿਆਰ ਨੇ। ਨਾਨਕ ਵਾਸਤੇ ਸਾਰੇ ਦੰਗ ਤਿਆਰ ਨੇ, ਗੁਰਮੁਖ ਵਾਸਤੇ ਸਾਰੇ ਸੁੱਖ ਤਿਆਰ ਨੇ। ਮਹਾਰਾਜ ਕਹਿੰਦੇ ਤੇਰੀ ਮਰਜ਼ੀ ਹੈ ਨਾਨਕ ਬਣਨਾ ਜਾਂ ਗੁਰਮੁਖ ਬਣਨਾ, ਤੇਰੀ ਮਰਜ਼ੀ ਹੈ। ਕਿਉਂਕਿ ਦੋ ਕਿਸੇ ਨੇ ਗੱਲ ਚੱਲਦੀ ਸੀ। ਹੁਣ ਦੂਜਾ ਪੱਖ ਲਈਏ, ਨਾਮ ਦੀ ਦਾਤ, ਨਾਮ ਦੇ ਨਾਲ ਸਾਰੇ ਸੁੱਖ ਮਿਲਦੇ ਨੇ। ਕੋਟ ਪੁੰਨ ਸੁਣ ਹਰ ਕੀ ਬਾਣੀ, ਦੁਨੀਆਂ ਦੇ ਸਾਰੇ ਸੁੱਖ ਮਿਲਦੇ ਨੇ। ਔਰ ਨਾਮ ਜਪਣਾ ਹੀ ਦੁਨੀਆਂ ਸਭ ਤੋਂ ਵੱਡਾ ਪੁੰਨ ਹੈ, ਔਰ ਨਾਮ ਨੂੰ ਭੁੱਲਣਾ ਹੀ ਸਭ ਤੋਂ ਵੱਡਾ ਪਾਪ ਹੈ। ਹੁਣ ਇਸ ਤੇ ਵਿਚਾਰ ਕਰੀਏ ਥੋੜੀ ਜੀ ਕਿ ਪਾਪ ਕਿਵੇਂ। ਪਹਿਲੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਬਦ ਪੜ੍ਹੀਏ। ਮਹਾਰਾਜ ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਵਸਿਓ, ਕਹਿੰਦੇ ਜਿਹਦੇ ਹਿਰਦੇ ਵਿਚਾਰੀ ਦਾ ਨਾਮ ਨਹੀਂ ਵਸਿਆ ਨਾ, ਮੈਨੂੰ ਘਰੇ ਪਾ ਕੇ ਤਿੰਨ ਨਾਮ ਕੀਤੇ ਹਰ ਵਾਂਝਾ। ਹੇ ਵਾਹਿਗੁਰੂ, ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਜਿਹੜੇ ਬੜੇ ਦਇਆ ਦੇ ਪੁੰਜ ਔਰ ਬਹੁਤ ਹੀ ਕੋਮਲ ਸੁਭਾਅ ਦੇ ਦਇਆ ਦੇ ਪੁੰਜ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਮੁਕਾਬਲੇ ਉੱਤੇ ਵਚਨ ਨਿਕਲਦੇ ਨੇ। ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿੰਨ ਨਾਮ ਕੀਤੇ ਹਰ ਵਾਂਝਾ। ਹੇ ਵਾਹਿਗੁਰੂ, ਉਸ ਮਾਤਾ ਨੂੰ ਵਾਂਝੇ ਬਣਾ ਕੇ ਵਾਂਝ ਹੁੰਦੀ ਤੇ ਬੱਚਾ ਪੈਦਾ ਨਾ ਹੋਵੇ। ਇਸਤਰੀ ਤੇ ਹੋਵੇ ਨਾਨਕ ਨਾਰੀ ਵਿੱਚ ਕੁਨਾਰ, ਇਸਤਰੀ ਹੁੰਦਿਆਂ ਹੋਵੇ ਕੁਨਾਰ ਹੋਵੇ, ਉਹ ਬੱਚੇ ਨਾ ਪੈਦਾ ਹੋਵੇ, ਪੈਸੇ ਨਾ ਹੋਵੇ। ਤੇ ਸੁਣੀ ਦੇਹ ਨਾਮ ਹੈ ਕੋਈ ਖਤਮ ਹੋਏ ਕਰਾਂਝਾ, ਨਾਮ ਤੋਂ ਬਿਨਾਂ ਕਦੇ ਨਾਮ ਤੋਂ ਬਿਨਾਂ ਸੁਣੀ ਦੇਹ ਹੈ। ਪੁਰਾਣੇ ਪੈਦਾ ਜੀ ਖਤਮ ਕੇ ਮਰਦੇ ਨੇ। ਪਰ ਕਬੀਰ ਭਗਤ ਜੀ ਇਹ ਬਚਨ ਕਹਿੰਦੇ ਨੇ, ਜੇ ਕੋਈ ਪੂਤਨਾ ਗਿਆਨ ਵਿਚਾਰੀ, ਵਿਧਵਾ ਕਸਣਾ ਪਈ ਮਹਿਤਾਰੀ। ਜਿਹੜੀ ਪੋਦੇ ਚ ਗਿਆਨਮੰਦ ਪੁੱਤਰੀ ਨਹੀਂ ਪੈਦਾ ਹੁੰਦਾ, ਕਦੇ ਮਾਂ ਰੰਜੀ ਹੋ ਜਾਵੇ, ਵਿਧਵਾ ਹੋ ਜਾਵੇ, ਉਹ ਬਾਪ ਨੂੰ ਜਿਉਣ ਦਾ ਹੱਕ ਨਹੀਂ, ਮਰ ਜਾਵੇ ਬਾਪ, ਉਹ ਬਾਪ ਉਹਦੇ ਜਨਮ ਤੋਂ ਪਹਿਲੇ ਮਰ ਜਾਵੇ, ਤਾਂ ਜੋ ਬਾਪ ਦੇ ਬੱਚੇ ਨਾ ਕੋਈ ਪੈਦਾ ਹੋ ਸਕੇ। ਐਡਾ ਕਰੜਾ ਬਚਨ ਕਬੀਰ ਭਗਤ ਵਰਗੇ ਭਗਤ ਕਹਿੰਦੇ ਨੇ, ਕਹਿੰਦੇ ਉਹ ਨਹੀਂ ਚਾਹੀਦਾ ਨਾਮ ਤੋਂ ਬਿਨਾਂ। ਕਿਉਂ? ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਬੰਦੇ ਚ ਜਿੰਨਾ ਜ਼ਹਿਰ ਇਹਨਾਂ ਨੇ ਕਿਸੇ ਸੱਪ ਚ ਨਹੀਂ, ਕਿਸੇ ਵੀ ਦੁਨੀਆਂ ਦੇ ਜਾਨਵਰ ਚ ਇੰਨੀ ਜ਼ਹਿਰ ਨਹੀਂ। ਕੋਈ ਜ਼ਹਿਰ ਬਣੀ ਵੀ ਨਹੀਂ ਕੌਮੀ, ਪਰ ਐਡਾ ਜ਼ਹਿਰ ਕੋਈ ਨਹੀਂ ਦੁਨੀਆਂ ਜਿੰਨਾ ਮਨੁੱਖ ਦੇ ਵਿੱਚ ਜ਼ਹਿਰ। ਔਰ ਮਨੁੱਖ ਨੇ ਦੁਨੀਆਂ ਨੂੰ ਜਿੰਨੀ ਦੁਨੀਆਂ ਨੂੰ ਅੱਜ ਅਸੀਂ ਸੱਪ ਤੋਂ ਡਰਦੇ ਹਾਂ, ਸੱਪਾਂ ਦੇ ਮਾਰੇ ਦੀ ਗਿਣਤੀ ਕਰ ਲਿਓ ਕਿੰਨੇ ਕੁ ਮਾਰੇ ਨੇ, ਔਰ ਬੰਦੇ ਦੇ ਮਾਰੇ ਦੀ ਗਿਣਤੀ ਕਰ ਲਿਓ ਕਿੰਨੇ ਕੁ ਮਾਰੇ ਨੇ। ਤੁਹਾਡੇ ਕੋਲ ਹਿਟਲ ਨਹੀਂ, ਤਿੰਨ ਕੋਲ ਬੰਦਾ ਮਾਰੇ, ਕਿਆ ਸੱਪਾਂ ਨੇ ਮਾਰੇ ਤਿੰਨ ਕੋਲ, ਕਿਆ ਸ਼ੇਰਾਂ ਨੇ ਮਾਰੇ ਕਿਤੇ? ਉਹਨਾਂ ਤੋਂ ਡਰਦੇ ਹਾਂ ਅਸੀਂ, ਉਹਨਾਂ ਦਾ ਬੜਾ ਭੈ ਮੰਨਦੇ ਹਾਂ, ਪਾਪ ਨੂੰ ਮਾਰ ਦੋ ਕਰਾਂਗੇ। ਤਾਂ ਗੁਰਮੁਖ ਕਹਿ ਰਹੇ ਹੋ ਮੋਦੀ ਕੋਲ ਨੇ 6 ਕਰੋੜ ਬੰਦੇ ਨੂੰ ਮਾਰੇ, ਔਰ ਬੜੇ ਬੜੇ ਲੋਕਾਂ ਨੇ, ਨਰੰਗੇ ਨੇ ਦੁਨੀਆਂ ਨੂੰ ਕਹਿੰਦੇ, ਜਿਹੜੇ ਨਰੂਦ ਵਰਗਿਆਂ ਨੇ ਦੁਨੀਆਂ ਨੂੰ ਮਾਰਿਆ। ਸੋ ਗੁਰਮੁਖ ਕਹਿ ਰਹੇ ਬੰਦੇ ਵਰਗਾ ਕੋਈ ਉਹ ਜ਼ਹਿਰੀ ਨਹੀਂ, ਕੋਈ ਇਹਦਾ ਵੀ ਉਹਦੇ ਕੋਲ ਜ਼ਹਿਰ ਨਹੀਂ ਹੋਰ ਕਿਸੇ ਜਾਨਵਰ ਕੋਲੇ। ਮਹਾਰਾਜ ਕਹਿੰਦੇ ਕਿ ਨਾਮ ਦੇ ਨਾਲ ਇਸ ਜ਼ਹਿਰ ਦੱਬਿਆ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ। ਤਾਂ ਹੀ ਮਹਾਰਾਜ ਕਹਿੰਦੇ ਜਿਹੜੇ ਕੋਈ ਵੀ ਗਿਆਨਵਾਨ ਪੁੱਤਰ ਨਹੀਂ ਪੈਦਾ ਹੁੰਦਾ, ਕਬੀਰ ਜੀ ਕਹਿੰਦੇ ਉਹ ਬਾਪ ਵਧਵਾ ਹੋ ਜਾਵੇ। ਤੇ ਫਿਰ ਨਾਮ ਤੋਂ ਬਿਨਾਂ ਫਿਰ ਉੱਥੇ ਗੁਰਬਾਣੀ ਦੇ ਕੁਛ ਗਿਣੇ ਨੇ, ਤੁਮੀ ਤੁਮਾ ਨਿਮ, ਤੁਮੀ ਤੁਮਾ ਵਿਸ ਅਟ ਪੂਰਾ ਨਿਮ ਫਲ। ਇਹ ਕਹਿੰਦੇ ਤੁਮੀ ਤੁਮਾ ਵਿਸ ਤਿੰਨ ਅਟ ਪੂਰਾ ਨਿਮ ਫਲ, 6 ਜਿਹੜੇ ਗਿਣੇ ਨੇ। ਕਹਿੰਦੇ ਦੁਨੀਆਂ ਦੇ 6 ਜਿਹੜਾਂ ਨੇ, ਹੋਰ ਤਾਂ ਜਿਹੜੀ ਨਹੀਂ ਹੋਈ। ਤੁਮੀ ਤੁਮਾ ਵਿਸ ਅਕਤ ਪੂਰਾ ਨਿਨ ਫਲ, ਕੁਝ ਕੌੜੀਏ ਜਿਹੜਾ ਨੇ। ਪਰ ਮਹਾਰਾਜ ਕਹਿੰਦੇ ਨਾ, ਮਾਨੇ ਮੁੱਖ ਵਸੈ ਤਿਸ, ਮਾਨੇ ਮੁੱਖ ਵਸੈ ਤਿਸ, ਜੇ ਤੂੰ ਚੇਤਨਾ ਆ ਰਹੀ। ਇੱਥੇ ਮਨ ਮੁੱਖ, ਉਹਦੇ ਮਨ ਵਿੱਚ ਵੀ ਇੰਨੀ ਜਿਹੜ ਹੈ, ਉਹਦੇ ਮੁੱਖ ਵਿੱਚ ਵੀ ਇੰਨੀ ਜਿਹੜ ਹੈ, ਜਿਹਦੇ ਤੂੰ ਚੇਤੇ ਨਹੀਂ ਹੋ, ਜਿਹਨੂੰ ਤੂੰ ਭੁੱਲਿਆ ਹੋਇਆ ਮਹਾਰਾਜ, ਉਹਦੇ ਜਿਹੜੇ ਤੇ ਜਿਹਦੇ ਨਾਮ ਚੇਤੇ ਨਹੀਂ, ਉਹ ਮਨ ਦਾ ਇਤਨਾ ਜ਼ਹਿਰੀ ਹੈ, ਉਹ ਮੁੱਖ ਦਾ ਇਤਨਾ ਜ਼ਹਿਰੀ ਹੈ, ਉਸ ਬੰਦੇ ਦਾ ਅਤਬਾਰ ਨਹੀਂ ਕਿ ਕਦੋਂ ਦਾ ਮਾਰ ਦੇ ਔਰ ਕਿਵੇਂ ਨੂੰ ਖਾ ਜਾਣ। ਮਹਾਰਾਜ ਕਹਿੰਦੇ ਇੰਨੀ ਜ਼ਹਿਰ। ਸੋ ਮਹਾਰਾਜ ਇੱਥੇ ਭਗਤ ਜੀ ਕਹਿੰਦੇ, ਜੇ ਕੁਲ ਪੂਤਨਾ ਗਿਆਨ ਵਿਚਾਰੀ, ਜਿਹੜੇ ਕੁਲਦੇ ਵਿੱਚ ਗਿਆਨਵਾਨ ਪੁੱਤਰ ਪੈਦਾ ਹੀ ਨਹੀਂ ਹੁੰਦਾ ਹੈ, ਵਿਸਵਾ ਵਿਧਵਾ ਕਸਣਾ ਪਈ ਬਹਿਤਾਰੀ, ਉਹ ਮਾਂ ਵਿਧਵਾ ਕਿਉਂ ਨਾ ਹੋ ਗਈ, ਚੰਗੀ ਸੀ ਉਹਦਾ ਮਾਂ ਵਿਧਵਾ ਹੋ ਜਾਂਦੀ, ਕਿਉਂ ਮਰ ਜਾਂਦਾ ਮੌਤ ਹੋ ਜਾਂਦੀ। ਔਰ ਇੱਕ ਭਾਈ ਗੁਰਦਾਸ ਦਾ ਹੋਰ ਵੀ ਬੜੇ ਕਮਾਲ ਦੇ ਬਚਨ ਕਹੇ ਨੇ। ਉਹ ਕਹਿੰਦਾ, ਮਾਂ ਜਦੋਂ ਪੁੱਤਰ ਨੂੰ ਜਨਮ ਦਿੰਦੀ ਹੈ ਨਾ ਆਪਣੇ ਬੱਚੇ ਨੂੰ, ਮਾਂ ਹਰ ਇੱਕ ਚਾਹੁੰਦੀ ਹੈ ਮੇਰਾ ਪੁੱਤਰ ਬਹੁਤ ਉੱਚੀ ਪਦਵੀ ਤੇ ਪਹੁੰਚੇ, ਭਗਤ ਬਣੇ, ਸੰਤ ਬਣੇ, ਕੋਈ ਉੱਚਾ ਅਹੁਦਾ ਤੇ ਪਹੁੰਚੇ। ਪਰ ਕਹਿੰਦੇ ਜੇ ਐਸਾ ਨਾ ਹੋਵੇ ਭਾਈ ਗੁਰਦਾਸ ਜੀ ਆਪਣੀ ਬਾਣੀ ਫਰਮਾਨ ਕਰਦੇ ਨੇ ਨਾ ਗੱਭਣ ਜੀ ਜਾਣਦੀ ਪੁੱਤ ਸੁਪੁੱਤ ਹੋਵੇ ਸੁਖਦਾਈ ਕਹਿੰਦੇ ਮੇਰਾ ਪੁੱਤ ਸੁੱਖਾਂ ਨੂੰ ਦੇਣ ਵਾਲਾ ਹੋਵੇ ਧਰਮੀ ਵੀ ਹੋਵੇ ਦਾਤਾ ਵੀ ਹੋਵੇ ਦਾਨੀ ਵੀ ਹੋਵੇ ਬਹੁਤ ਵੱਡਾ ਸਾਰਿਆਂ ਤੋਂ ਅੱਗੇ ਆਗੂ ਮੁਖੀ ਹੋਵੇ ਕਹਿੰਦੇ ਪੁੱਤ ਸੁਪੁੱਤ ਹੋਵੇ ਸੁਖਦਾਈ ਫਿਰ ਭਾਈ ਗੁਰਦਾਸ ਨੂੰ ਕਿਸੇ ਨੇ ਕਹਿ ਦਿੱਤਾ ਜੇ ਭਲਾ ਪੁੱਤਰ ਐਸਾ ਨਾ ਪੈਦਾ ਫਿਰ ਕੀ ਕਰੇ ਮਾਂ ਕਹਿੰਦਾ ਇਸ ਦੇ ਪੁੱਤਰੋ ਧੀ ਚੰਗੀ ਮੈਂ ਭਾਈ ਗੁਰਦਾਸ ਦੇ ਬਚਨ ਭਾਈ ਗੁਰਦਾਸ ਜੀ ਕਹਿੰਦਾ ਪੁੱਤ ਹੁਣ ਧੀ ਚੰਗੀ ਜਿਹੜੀ ਪਰ ਘਰ ਜਾਏ ਵਸਾਏ ਨਾ ਆਈ ਕਹਿੰਦੇ ਉਸ ਪੁੱਤ ਨਾਲੋਂ ਧੀ ਚੰਗੀ ਹੈ ਭਾਈ ਗੁਰਦਾਸ ਦੇ ਬਚਨ ਕਹਿੰਦੇ ਉਸ ਪੁੱਤ ਨਾਲੋਂ ਧੀ ਚੰਗੀ ਹੈ ਕਪੁੱਤੋਂ ਧੀ ਚੰਗੀ ਜਿਹੜੀ ਪਰ ਘਰ ਜਾਏ ਵਸਾਏ ਨਾ ਆਈ ਜਿਹੜੀ ਪਰਾਏ ਕਦੇ ਜਿਸਾ ਕੇ ਵਸਾਵੇ ਕਦੇ ਘਰ ਨੂੰ ਹੋਰ ਚਲਾਵੇ ਉਸ ਮਾੜੇ ਪੁੱਤਰ ਨਾਲੋਂ ਧੀ ਸੌ ਗੁਣ ਕਰਨੀ ਹੁਣ ਭਾਈ ਗੁਰਦਾਸ ਤੇ ਸਵਾਲ ਹੋਰ ਕਰਦਾ ਕਿਸੇ ਸਿਆਣੇ ਨੇ ਵੀ ਜੇ ਭਲਾ ਧੀ ਵੀ ਮਾਰੀ ਨਿਕਲ ਜਾਵੇ ਕਿਉਂ ਜ਼ਰੂਰੀ ਤਾਂ ਨਹੀਂ ਧੀ ਜਿਹੜੀ ਹੋਵੇ ਬਥੇਰਿਆਂ ਦੀਆਂ ਕੁੜੀਆਂ ਵੀ ਮਾਰੀਆਂ ਨੇ ਪੁੱਤਰ ਵੀ ਮਾਰੇ ਨੇ ਬਥੇਰਿਆਂ ਦੀਆਂ ਕੁੜੀਆਂ ਚੰਗੀਆਂ ਨੇ ਪੁੱਤਰ ਮਾਰੇ ਨੇ ਕਈਆਂ ਨੇ ਪੁੱਤਰ ਨਾ ਚੰਗੇ ਨੇ ਕੁੜੀਆਂ ਮਾਰੀਆਂ ਨੇ ਜ਼ਰੂਰੀ ਨਹੀਂ ਚੰਗੀਆਂ ਹੋਣ ਕਹਿੰਦੇ ਭਾਈ ਸਾਹਿਬ ਜੇ ਧੀ ਵੀ ਮਾਰੀ ਹੋਵੇ ਫੇਰ ਉਹ ਵੀ ਕਲੰਕ ਲਾਉਣ ਵਾਲੀ ਹੋਵੇ ਫੇਰ ਕੀ ਹੋਣਾ ਚਾਹੀਦਾ ਫਿਰ ਭਾਈ ਗੁਰਦਾਸ ਜੀ ਕਹਿੰਦਾ ਫੇਰ ਉਸ ਨਾਮ ਨੂੰ ਸੱਪ ਕੋਲੋਂ ਸਿੱਖਿਆ ਲੈਣੀ ਚਾਹੀਦੀ ਸੱਪਣੀ ਕੋਲ ਉਸ ਮਾਂ ਨੂੰ ਜੇ ਗਿਆਨ ਹੈ ਜੇ ਨਹੀਂ ਪਤਾ ਤਾਂ ਜੇ ਪੜ੍ਹ ਲਵੇ ਸੁਣ ਲਵੇ ਉਹ ਸੱਪਣੀ ਕੋਲੋਂ ਸਿੱਖਿਆ ਲਵੇ ਕਹਿੰਦੇ ਸੱਪਣੀ ਕੋਲੋਂ ਕੀ ਸਿੱਖਿਆ ਲਵੇ ਕਹਿੰਦੇ ਭਾਈ ਸਾਹਿਬ ਜੀ ਅੱਗੇ ਦੱਸਦੇ ਨੇ ਕਹਿੰਦੇ ਧੀਓ ਸੱਪ ਸਕਾਰਤਾ ਧੀਓ ਸੱਪ ਸਕਾਰਤਾ ਉਸ ਧੀ ਮਾਰੀ ਧੀ ਜੰਮਣ ਨਾਲੋਂ ਉਸ ਮਾਂ ਨਾਲੋਂ ਸੱਪਣੀ ਸਭ ਲਈ ਸੌ ਗੁਣੇ ਚੰਗੀ ਹੈ ਉਸ ਮਾਂ ਨਾਲੋਂ ਉਸ ਮਾਂ ਨਾਲ ਸੱਪਣੀ ਬਹੁਤ ਚੰਗੀ ਹੈ ਕਿਉਂ ਉਹ ਕਹਿੰਦੇ ਜਾਓ ਜਣੇਂਦੀ ਜਣ ਜਣ ਖਾਈ ਆਪਣੇ ਬੱਚਿਆਂ ਨੂੰ ਜੰਮ ਕੇ ਆਪੇ ਖਾ ਦਿੰਦੀ ਹੈ ਸ਼ਾਇਦ ਤੁਸੀਂ ਪੜ੍ਹਿਆ ਹੋਵੇਗਾ ਜਾਂ ਅੱਜ ਕੱਲ੍ਹ ਦੇ ਡਿਸਕਵਰੀ ਦੇਖ ਵੀ ਲੈ ਗਏ ਹੋਵੇ ਕਿਉਂਕਿ ਅੱਜ ਕੱਲ੍ਹ ਸਾਨੂੰ ਕਿਹਾ ਦੱਸ ਰਹੇ ਯਾਰ ਕੁਛ ਹੋਏ ਅੱਜ ਤੱਕ ਪੜ੍ਹਿਆ ਕਿਤਾਬਾਂ ਦੀ ਬਹੁਤਾ ਉਹ ਕਹਿੰਦੇ ਇਹਦੇ ਜਿਹੜਾ ਹੈ ਨਾ ਸੱਪਣੀ 300 ਆਪਣਾ 100 ਤੋਂ ਲੈ ਕੇ 300 ਤੱਕ ਆਂਡਾ ਦਿੰਦੀ ਹੈ ਔਰ 3 ਮਹੀਨਿਆਂ ਚ ਇਹ ਬੱਚੇ ਬਣਦੇ ਨੇ 3 ਮਹੀਨੇ ਆਪਣੇ ਆਂਡਿਆਂ ਤੇ ਕੁੰਡਲੀ ਮਾਰ ਕੇ ਬੈਠੀ ਰਹੇ ਬੰਦਾ ਦੇਣ ਵਾਸਤੇ ਭੁੱਖੀ ਤਿਹਾਈ ਬੈਠੀ ਰਹਿੰਦੀ ਹੈ ਬੈਠੀ ਰਹਿੰਦੀ ਹੈ ਜਦੋਂ ਬੱਚੇ ਨਿਕਲਦੇ ਨਾ ਪਤਲੇ ਪਤਲੇ ਤਾਗਿਆਂ ਵਰਗੇ ਜੇ ਹੁੰਦੇ ਨੇ ਨਿਕਲਦੇ ਆਂਡਿਆਂ ਦੇ ਵਿੱਚੋਂ ਔਰ ਫਿਰ ਭੁੱਖੀ ਮਰਦੀ ਨਾ ਗੁੱਸੇ ਵਿੱਚ ਆ ਕੇ ਉਹਨਾਂ ਨੂੰ ਫਿਰ ਆਪਣੇ ਬੱਚਿਆਂ ਨੂੰ ਕੁੰਡਲੀ ਮਾਰਦੀ ਹੈ ਜਿਹੜੇ ਕੁੰਡਲੀ ਮਰੇ ਸਾਰਿਆਂ ਨੂੰ ਖਾ ਜਾਂਦੀ ਹੈ ਕਈ ਤਾਂ ਜਿਹੜੇ ਜਾਣ ਕੇ ਕਹਿੰਦੇ ਗੁੱਸੇ ਚ ਕੁਝ ਇਹ ਵੀ ਕਹਿੰਦੇ ਨੇ ਪਿਆਰ ਨਾਲ ਚੜ੍ਹਦੀ ਹੈ ਤੇ ਜਿਹੜੇ ਗਊ ਆਪਣੇ ਬੱਚੇ ਮੱਝ ਆਪਣੇ ਬੱਚੇ ਨੂੰ ਚੜ੍ਹਦੀ ਹੈ ਨਾ ਉਹ ਚੜ੍ਹਦੀ ਹੈ ਮਾੜੇ ਮਾੜੇ ਹੁੰਦੇ ਨੇ ਅੰਦਰ ਲੰਘ ਜਾਂਦੇ ਨੇ ਖਾਏ ਜਾਂਦੇ ਪਰ ਕਹਿੰਦੇ ਜਿਹੜਾ ਕੁੰਡਲੀ ਤੋਂ ਬਾਹਰ ਹੋ ਗਿਆ ਨਾ ਉਹ ਰਹਿ ਜਾਂਦੇ ਜਿਹੜੇ ਅੰਦਰ ਰਹੇ ਸਾਰਿਆਂ ਨੂੰ ਖਾ ਜਾਂਦੀ ਹੈ ਕਹਿਣ ਲੱਗੇ ਜੇ ਕਿਤੇ ਉਹਨੂੰ ਇਹ ਤਾਂ ਪਤਾ ਸੀ ਕਿ ਮਾਰੇ ਨੇ ਪੂਰਾ ਬੱਚੇ ਜੰਮ ਲਏ ਐਨੇ ਐਨੇ ਪੈਦਾ ਹੋ ਗਏ ਜੇ ਉਹ ਨਾ ਖਾਂਦੀ ਹੁੰਦੀ ਦੁਨੀਆਂ ਦੇ ਬਾਪ ਵੀ ਤਾਂ ਭੋਗਣੇ ਸੀ ਤਾਂ ਕਹਿੰਦੇ ਮਾਂ ਫਿਰ ਵੀ ਚੰਗੀ ਹੈ ਜੰਮ ਕੇ ਬੈਠੀ ਮਾਰਿਆਂ ਨੂੰ ਜੰਮ ਕੇ ਖਾ ਗਈ ਆਪਣੇ ਹੁਣ ਭਾਈ ਗੁਰਦਾਸ ਕਹਿੰਦੇ ਮਹਾਰਾਜ ਤੀਵੀ ਮਾਰੀ ਹੋਵੇ ਫਿਰ ਭਾਈ ਸਾਹਿਬ ਕਹਿੰਦੇ ਧੀ ਹੁਣ ਤੱਕ ਸਰਕਾਰ ਸਾਹਿਬ ਜਾਓ ਜਿਹੜੇ ਵੀ ਜਲ ਜਲ ਖਾਈ ਉਹ ਸੱਪਣੀ ਚੰਗੀ ਹੈ ਉਹਦੇ ਕੋਲ ਸਿੱਖਿਆ ਲਵੇ ਹੁਣ ਭਾਈ ਗੁਰਦਾਸ ਦੇ ਸਵਾਲ ਫਿਰ ਕਰਦਾ ਕਹਿੰਦੇ ਭਾਈ ਸਾਹਿਬ ਜੀ ਉਹ ਸੱਪਣੀ ਹੋਏ ਬੰਦਾ ਹੋਇਆ ਇਹਦਾ ਕੀ ਮਤਲਬ ਹੋਇਆ ਬੰਦੇ ਨਾਲ ਸੱਪਣੀ ਦਾ ਸੱਪਣੀ ਨਾਲ ਬੰਦੇ ਦਾ ਕੀ ਮੇਲ ਜੋਲ ਬਣੇਗਾ ਕਿਵੇਂ ਖਾਏਗੀ ਉਹ ਮੇਰੇ ਭਾਈ ਸਾਹਿਬ ਇੱਕ ਹੋਰ ਪ੍ਰਣਾਮ ਦੇ ਕਮਾਲ ਦਾ ਭਾਈ ਸਾਹਿਬ ਤੋਂ ਦੋ ਸਕੂਲ ਦੇ ਵਿਦਵਾਨ ਨੇ ਬ੍ਰਹਮ ਗਿਆਨੀ ਨੇ ਔਰ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸਰੂਪ ਨੂੰ ਲਿਖਣਾ ਕੀਤਾ ਉੱਚ ਕੋਟੀ ਦੇ ਵਿਦਵਾਨ ਨੇ ਔਰ ਜੇ ਦੁਨੀਆਂ ਦੇ ਵਿੱਚ ਗੁਰਬਾਣੀ ਦੇ ਵਕਤਾ ਗੁਰੂ ਵਰਗਾ ਕੋਈ ਨੀ ਸਮਝਣ ਵਾਲਾ ਭਾਈ ਗੁਰਦਾਸ ਵਰਗਾ ਕੋਈ ਨੀ ਜੇ ਗੁਰਬਾਣੀ ਉੱਚ ਕੋਟੀ ਦੀ ਉਚਾਰੀ ਗੁਰੂਆਂ ਨੇ ਸਮਝੀ ਭਾਈ ਗੁਰਦਾਸ ਨੇ ਔਰ ਔਖੇ ਔਖੇ ਸ਼ਬਦ ਭਾਈ ਗੁਰਦਾਸ ਨੇ ਪਹਿਲਾਂ ਟੀਕਾ ਵੀ ਕਹਿੰਦਾ ਭਾਈ ਆਪਣੀਆਂ ਮਾਰਾਂ ਕੁੱਦ ਕਰੋ ਬਹੁਤੇ ਔਖੇ ਸ਼ਬਦ ਭਾਈ ਗੁਰਦਾਸ ਨੇ ਖੋਲੇ ਨੇ ਟੀਕਾ ਉੱਥੇ ਸ਼ੁਰੂ ਹੋ ਗਿਆ ਪਹਿਲੀ ਵਾਰ ਜਿਹੜੇ ਸਾਨੂੰ ਰਮਜਾ ਸ਼ਬਦ ਕਹੇ ਗਏ ਜਿਹਨੇ ਸਾਨੂੰ ਸਮਝ ਨਹੀਂ ਪਈ ਹੈ ਉਹ ਭਾਈ ਗੁਰਦਾਸ ਨੇ ਖੋਲੇ ਨੇ ਕਿ ਇਹ ਸ਼ਬਦ ਭਾਈ ਦਾ ਇਹ ਅਰਥ ਹੈ ਅਰਥ ਖੋਲੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਭਾਈ ਗੁਰਦਾਸ ਜੀ ਕਹਿੰਦੇ ਫਿਰ ਕਿਸੇ ਨੇ ਕਹਿ ਦਿੱਤਾ ਭਾਈ ਸਾਹਿਬ ਜੀ ਤੁਸੀਂ ਇਹ ਗੱਲ ਕਹਿੰਦੇ ਹੋ ਸੱਪਣੀ ਦੇ ਬੰਦੇ ਦਾ ਕੀ ਮੇਲ ਹੈ ਤੁਸੀਂ ਹੋਰ ਉਹ ਕੀ ਕਰੇ ਫਿਰ ਭਾਈ ਗੁਰਦਾਸ ਜੀ ਪ੍ਰਣਾਮ ਹੋਰ ਦਿੰਦੇ ਨੇ ਕਹਿੰਦੇ ਫਿਰ ਇਸ ਨਾਲੋਂ ਧੰਨ ਧੰਨ ਮਾਂ ਡੈਨ ਹੈ ਉਹ ਕਹਿੰਦੇ ਜਿਹੜੀ ਡੈਣ ਮਾਂ ਨਾ ਡੈਣ ਉਹ ਸੂਰਿਆ ਪਹਿਲਾਂ ਹੋਇਆ ਕਰਦੀਆਂ ਕਹਿੰਦੇ ਕਹਿੰਦੇ ਉਹ ਤੰਤਾ ਦੇ ਯੋਗ ਹੈ ਕਹਿੰਦਾ ਪੁੱਤ ਪੁੱਤਰ ਖਾਏ ਅਧਾਈ ਉਹ ਫਿਰ ਜਿਹੜੀ ਡੈਣ ਹੈ ਨਾ ਉਹਦੇ ਕੋਲ ਸਮਝ ਲਿਆ ਜਾਂਦਾ ਕਹਿੰਦੇ ਆਪਣਾ ਬੱਚਾ ਤੁਹਾਨੂੰ ਕਿਹਾ ਵੀ ਖਾ ਦਿੰਦੀ ਹੈ ਨਾ ਤਾਂ ਆਪਣਾ ਪੇਟ ਭਰਦੀ ਹੈ ਨਾਲੇ ਮਾਰੇ ਪੁੱਤਰ ਨੂੰ ਖਤਮ ਕਰ ਦਿੰਦੀ ਹੈ ਕਿਉਂਕਿ ਪਤਾ ਨੀ ਜਿਹੜੀ ਡੈਣ ਨੇ ਜੰਮੇ ਹੈ ਕਿਉਂਕਿ ਬੱਚੇ ਦਾ ਸੁਭਾਅ 90% ਤੋਂ ਵੀ ਜ਼ਿਆਦਾ ਮਾਂ ਤੇ ਹੁੰਦਾ ਜਿਹੜੀ ਮਾਂ ਹੈ ਉਹ ਜਿਹਾ ਬੱਚਾ ਹੋਵੇਗਾ ਮਾਂ ਦੇ ਬਹੁਤ ਸੰਸਕਾਰ ਬੱਚੇ ਤੇ ਹੁੰਦੇ ਨੇ ਚੰਗੀ ਮਾਂ ਔਰ ਚੰਗੀਆਂ ਮਾਵਾਂ ਦੇ ਪੁੱਤਰ ਹੀ ਚੰਗੇ ਮੁਰਾਦਾਂ ਤੇ ਪਹੁੰਚਦੇ ਨੇ ਇਸ ਕਰਕੇ ਚੰਗੀਆਂ ਮਾਵਾਂ ਚੰਗੇ ਪਿਤਾ ਉਹਨਾਂ ਦੇ ਘਰ ਵਿੱਚ ਚੰਗੇ ਬੱਚੇ ਪੈਦਾ ਹੁੰਦੇ ਨੇ ਔਰ ਜੇ ਉਹ ਮਾਂ ਪਤਾ ਡੈਣ ਮਾਂ ਨੇ ਬੱਚਾ ਪੈਦਾ ਹੋਇਆ ਕਿੰਨਾ ਚੰਗਾ ਹੋਵੇਗਾ ਤਾਂ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਂ ਉਹ ਡੈਣ ਧੰਨ ਧੰਨ ਹੈ ਕਹਿੰਦੇ ਪੁੱਤ ਪੁੱਤਰ ਖਾਏ ਅਟਾਈ ਆਪਣੇ ਪੁੱਤ ਨੂੰ ਜਾਣ ਕੇ ਆਪ ਹੀ ਬੱਚੇ ਨੂੰ ਖਾ ਜਾਂਦੇ ਫਿਰ ਮਾਂ ਉਹ ਸਿੱਖਿਆ ਲੈ ਲਵੇ ਕਹਿੰਦੇ ਇਸ ਕਰਕੇ ਨਾਮ ਤੋਂ ਬਿਨਾਂ ਜੇ ਹੈ ਤਾਂ ਉਹ ਇਹ ਦੁਨੀਆਂ ਤੇ ਪਾਰ ਹੈ ਪਰ ਉਹ ਮਾਂ ਨੂੰ ਵੀ ਵਿਚਕਾਰਾਂ ਮਿਲਦੀਆਂ ਨੇ ਕਿਉਂਕਿ ਦੁਨੀਆਂ ਚ ਆਪਣੇ ਦੇਖ ਰਹੀ ਹਾਂ ਮਾਂ ਜੇ ਚੰਗਾ ਪੁੱਤਰ ਹੈ ਤਾਂ ਤਾਂ ਹੀ ਮਾਂ ਨੂੰ ਕਹਿੰਦੇ ਤਾਂ ਤਾਂ ਜੋ ਵੀ ਮਾਂ ਨੂੰ ਪਿਤਾ ਨੂੰ ਵੱਧ ਕਹਿੰਦੇ ਨੇ ਤੇ ਮਾੜਾ ਤਾਂ ਵੀ ਮਾਂ ਨੂੰ ਕਹਿੰਦੇ ਨੇ ਇਸ ਕਰਕੇ ਮਾਂ ਨੂੰ ਐਸੇ ਬੱਚੇ ਪੈਦਾ ਕਰੇ ਕਿ ਜੇ ਐਸਾ ਨਾ ਹੋਵੇ ਮਾਂ ਕਹਿੰਦੇ ਨੇ ਸੰਸਾਰ ਅੱਜਕੱਲ ਐਸਾ ਬਣ ਗਿਆ ਕਿ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਐਸੀ ਮਾਂ ਨਹੀਂ ਕੋਈ ਕਿ ਉਹ ਭਗਤ ਪੈਦਾ ਕਰੇ ਦਿਲ ਪੈਦਾ ਕਰਦੀ ਕਿਉਂ ਮਾਂ ਤੇ ਟੀਵੀ ਦੇਖਦੇ ਸਾਰਾ ਦਿਨ ਮਾਂ ਦੇ ਤਮਾਸ਼ੇ ਦੇਖਦੇ ਸਾਰਾ ਦਿਨ ਔਰ ਮਾਮਾ ਦਾ ਜੀਵਨ ਨੀਚ ਹੋ ਗਿਆ ਛੋਟਾ ਹੋ ਗਿਆ ਫਿਰ ਬੱਚੇ ਵੀ ਕਿਸੇ ਭਾਵੇਂ ਸੰਤਾ ਬਾਤ ਨਹੀਂ ਪਤਾ ਹੋ ਗਿਆ ਸਰਗੁਰੂ ਜੀ ਪਿਆਰੋ ਪਹਿਲਾਂ ਸਾਨੂੰ ਜੀਵਨ ਆਪਣਾ ਪੂਰਾ ਸਹੀ ਕਰਨਾ ਪਵੇਗਾ ਮਾਂ ਨੂੰ ਜੀਵਨ ਪਰ ਆਪਣਾ ਸੁਧਾਰਨਾ ਪਵੇਗਾ ਪਿਤਾ ਨੂੰ ਸੁਧਾਰਨਾ ਪਵੇਗਾ ਅਸੀਂ ਬੱਚਿਆਂ ਨੂੰ ਜੋੜ ਦਈਏ ਕੱਲ੍ਹ ਨੂੰ ਸਾਰੇ ਬੱਚੇ ਗਲਤ ਹੋ ਗਏ ਅਸੀਂ ਗਲਤ ਹੋਣੇ ਪੈਣ ਸਰਗੁਰੂ ਜੀ ਪਿਆਰੋ ਆਪਣੇ ਆਪ ਨੂੰ ਸੰਭਾਲਾਂਗੇ ਤਾਂ ਕਿ ਬੱਚੇ ਅੱਗੇ ਜਾ ਕਰਕੇ ਇਹੋ ਜਿਹੇ ਬੱਚੇ ਬੱਚੀਆਂ ਪੈਦਾ ਹੋਣਗੇ ਜਿਹੜੇ ਸਾਡੇ ਜੀਵਨ ਨੂੰ ਸਫਲਾ ਕਰਨਗੇ ਔਰ ਆਪਣੇ ਜੀਵਨ ਨੂੰ ਸਫਲਾ ਕਰਨਗੇ ਨਾਨਕ ਕਹਿੰਦੇ ਕਲਯੁਗ ਦਾ ਤਾਂ ਐਸਾ ਵਰਤਾਰਾ ਹੋ ਗਿਆ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਕਹਿੰਦਾ ਜਨੀ ਜਮਨ ਮਾਰੇ ਨੇ ਤੂੰ ਤਾਰੇ ਨੇ ਮਹਾਂਪੁਰਖ ਤਾਂ ਜਮਦੀ ਉਹਦਾ ਵੇਟ ਕਰ ਲੱਗੇ ਖੜੇ ਨੇ ਕੋਈ ਮਾਂ ਮਿਲੇ ਜਮਨ ਤੇ ਕਰੇ ਜਿਨ ਵਾਧੂ ਜਮਦੇ ਨੇ ਜਿੰਨਾ ਦਾ ਅਵਤਾਰ ਪੁੱਤ ਜਿੰਨੂ ਦਾ ਪੁੱਤ ਜਿਹੜੇ ਨਾ ਮਰੇ ਧੀ ਜਿੰਨੂਰੀ ਧੀ ਜਿੰਨੀ ਦਾ ਮਰੇ ਪੈ ਗਏ ਪੁੱਤ ਜਿੰਨੂ ਦਾ ਧੀ ਜਿੰਨੂਰੀ ਜੋ ਜਿੰਨਾ ਦਾ ਸਿੱਖਦਾਰ ਔਰ ਜੋ ਦੀ ਇਸਤਰੀ ਦੀ ਸਾਰੀ ਤਾਂ ਸਰਕਾਰੀ ਚੱਲ ਰਹੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਐਸੇ ਸੋ ਗੁਰੂ ਕਰਤਾ ਕਹੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੋਵੇਂ ਪਰਮ ਗੁਰੂ ਜੀ ਨੇ ਰੱਖੇ ਨੇ ਔਰ ਮੈਂ ਆਪਣੀ ਬੁੱਧੀ ਮਤ ਅਨੁਸਾਰ ਜਿਹੜੀ ਇੱਕ ਮਤ ਮਾਰਾ ਨੇ ਬਖਸ਼ੀ ਹੈ ਉਹਦੇ ਮੁਤਾਬਕ ਮੈਂ ਇਹੋ ਹੀ ਵਿਚਾਰ ਸ਼ੁਰੂ ਕੀਤੀ ਸੀ ਕਿਉਂਕਿ ਇਤਿਹਾਸ ਤੇ ਆਪਾਂ ਸਾਖੀਆਂ ਤੇ ਬਹੁਤ ਸੁਣ ਲੈਂਦੇ ਹਾਂ ਪਰ ਜਿਹੜਾ ਸਾਡੇ ਦੇ ਜੀਵਨ ਦਾ ਅਸਲੀ ਮਨੋਰਥ ਹੈ ਅਸੀਂ ਉਹਨੂੰ ਕੁਛ ਸਮਝੀਏ ਅਸਲੀ ਮਨੋਰਥ ਇਹੋ ਹੀ ਹੈ ਆਇਓ ਸੁਣਨ ਪੜ੍ਹਨ ਕੋ ਬਾਣੀ ਇਹ ਮਨੁੱਖਾਂ ਤੋਂ ਸੰਸਾਰ ਵਿੱਚ ਬਾਣੀ ਪੜ੍ਹਨ ਵਾਸਤੇ ਆਏ ਹੈ ਜਾਂ ਸੁਣਨ ਵਾਸਤੇ ਆਏ ਕਦੇ ਉਹੀ ਮਨੋਰਥ ਹੈ ਔਰ ਇਹੋ ਸਭ ਤੋਂ ਵੱਡੀ ਦਾਤ ਹੈ ਇਹਦੇ ਲਈ ਕੋਈ ਦਾਤ ਨਹੀਂ ਹੈ ਗੁਰਬਾਣੀ ਗਾਉ ਹੈ ਭਾਈ ਉਹ ਸਭ ਸਦਾ ਸੁਖਦਾਰ ਜਿਹੜੇ ਬਾਣੀ ਗਾਉਂਦੇ ਨੇ ਸਦੇ ਸਫਲੇ ਨੇ ਸਦੇ ਸੁਖਦਾਰੀ ਹੈ ਸਦੇ ਸੁੱਖਾਂ ਨੂੰ ਦੇਣ ਵਾਲੀ ਹੈ ਸੋ ਇਸ ਕਰਕੇ ਬਾਣੀ ਤੋਂ ਬਿਨਾਂ ਨਾਮ ਤੋਂ ਬਿਨਾਂ ਕਿਤੇ ਸੁੱਖ ਨਹੀਂ ਹੈ ਸਾਰੇ ਸੁੱਖਾਂ ਦਾ ਦਾਤਾ ਸਤਿਗੁਰੂ ਹੈ ਔਰ ਸਾਰੇ ਦੁੱਖਾਂ ਦਾ ਜਿਹੜਾ ਮੂਲ ਹੈ ਉਹ ਗੁਰੂ ਤੋਂ ਭੁੱਲਣਾ ਹੈ ਬੇਵਕ ਹੋਏ ਰਾਮ ਤੇ ਲੱਗਣ ਜਨਮ ਦੇ ਯੋਗ ਫਿਰ ਮੈਂ ਟੋਰੇ ਹੋਏ ਗਏ ਜਿੱਤਰੇ ਮਾਇਆ ਭੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਪਰਮੇਸ਼ਰ ਨੂੰ ਭੁੱਲਿਆ ਸਾਰੇ ਰੋਗ ਲੜਦੇ ਨੇ ਔਰ ਪਰਮੇਸ਼ਰ ਨੂੰ ਯਾਦ ਕਰਿਆ ਸਾਰੇ ਰੋਗ ਟੁੱਟਦੇ ਨੇ ਸੋ ਗੁਰਮੁਖ ਪਿਆਰੋ ਦੂਰ ਜਾਣ ਦੀ ਲੋੜ ਨਹੀਂ ਆਪਣੇ ਕੋਲੇ ਹੀ ਗੁਰੂ ਹੈ ਗੁਰੂ ਨੇ ਸਾਡੇ ਬੜੀ ਮਹਾਨ ਕਿਰਪਾ ਕੀਤੀ ਐਸਾ ਗੁਰੂ ਐਸੀ ਬਾਣੀ ਸਾਡੇ ਕੋਲ ਹੋਵੇ ਤਾਂ ਗੁਰਮੁਖ ਪਿਆਰੋ ਫਿਰ ਅਸੀਂ ਰੋਗਾਂ 'ਚ ਵਸੇ ਹੋਈਏ ਫਿਰ ਅਸੀਂ ਚਿੰਤਾਵਾਂ 'ਚ ਹੋਈਏ ਫਿਰ ਸਾਡੇ ਲੋਕਾਂ ਨੂੰ ਡਿਪਰੈਸ਼ਨ ਹੋਇਆ ਹੋਵੇ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਖਾ ਕੇ ਇਹਦੇ ਸਤਿਗੁਰ ਸਾਰੇ ਤੇ ਬੜੀ ਦਾਤ ਦਿੱਤੀ ਸਾਨੂੰ ਬਾਣੀ ਪੜ੍ਹਦੇ ਰਹੀਏ ਨਾਮ ਜਪਦੇ ਰਹੀਏ ਤੋ ਗੁਰੂ ਕਿਰਪਾ ਕਰੇ ਸਾਡੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾਤ ਸਾਨੂੰ ਬਾਣੀ ਮਿਲ ਜਾਵੇ ਫਿਰ ਸਾਰੇ ਬੇਨਤੀ ਕਰੀਏ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਗੁਰਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਇੱਕ ਨਾਨਕ ਦੀ ਅਰਦਾਸ ਜੇ ਤੁਧ ਭਾਵਤੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵਤੀ ਇਹ ਦੱਸਾਂਗੇ ਗੁਰੂ ਕੋਲੋਂ ਇਹ ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰਦੇ, ਦਇਆ ਕਰਦੇ, ਮਿਹਰ ਕਰਦੇ, ਤੇਰੇ ਗੁਣਾਂ ਨੂੰ ਗਾਉਂਦੇ ਰਹੀਏ। ਸੋ ਸਮਾਂ ਹੋ ਗਿਆ ਸਾਧ ਸੰਗਤ ਜੀ, ਇਸ ਕਰਕੇ ਸਮੇਂ ਮੁੱਖ ਰੱਖਦਿਆਂ ਸਮਾਪਤੀ ਕਰਦੇ ਹਾਂ। ਸੋ ਆਪਣੇ ਆਪ ਨੂੰ ਮੈਂ ਤੁਹਾਨੂੰ ਪ੍ਰਾਪਤ ਸਮਝਦਾ ਹਾਂ ਕਿ ਸੰਗਤਾਂ ਦੇ ਦਰਸ਼ਨ ਦਾਣਾ ਦੇ ਦਾਸ ਨੇ ਇਟਲੀ ਸੀ, ਪਿਛਲੇ ਸਾਲ ਗਏ ਸੀ ਉਨ੍ਹਾਂ ਨੇ, ਉਹਦੇ ਤਿੰਨ ਮਹੀਨੇ ਉਨ੍ਹਾਂ ਨੇ ਬੁੱਕ ਕੀਤੇ ਸੀ। ਸੋ ਭਾਈ ਕੇਹਰ ਸਿੰਘ ਨੇ ਹੁਕਮ ਕੀਤਾ, ਬਾਬਾ ਜੀ ਸਾਡੇ ਕੋਲ ਹੀ ਹੋ ਕੇ ਜਾਇਓ। ਸੋ ਇੱਥੇ ਆਏ ਤੇ ਇੱਥੇ ਸੰਗਤਾਂ ਦੇ ਦੋ ਤਿੰਨ ਦਿਨ ਦਰਸ਼ਨ ਹੋਏ, ਕੱਲ੍ਹ ਨੂੰ ਦਾਸ ਨੇ ਚਲੇ ਜਾਣੇ ਇਟਲੀ ਨੂੰ, ਦੋ ਢਾਈ ਮਹੀਨੇ ਉੱਥੇ ਲੱਗਣੇ ਨੇ। ਸੋ ਸਾਧ ਸੰਗਤ ਜੀ ਦਾਸ ਕੋਲੋਂ ਬੋਲਦੇ ਹਾਂ, ਕਿਉਂਕਿ ਬੋਲਣ ਵਾਲਾ ਜਿਹੜਾ ਵੀ ਕੋਈ ਕੰਮ ਕਰਦਾ, ਕੰਮ ਕਰਨ ਵਾਲੇ ਤੋਂ ਹਰ ਇੱਕ ਤੋਂ ਗਲਤੀ ਹੁੰਦੀ ਹੈ। ਦਾਸ ਕੋਈ ਬਹੁਤਾ ਵਿਦਵਾਨ ਵੀ ਨਹੀਂ ਹੈ, ਕੋਈ ਬਹੁਤਾ ਪੜ੍ਹਿਆ ਲਿਖਿਆ ਨਹੀਂ, ਅਨਪੜ੍ਹ ਹਾਂ। ਸੋ ਇਸ ਕਰਕੇ ਬਾਈ ਜਿੰਨੀ ਇੱਕ ਨੱਤ ਮਹਾਰਾਜ ਨੇ ਦਿੱਤੀ ਹੈ, ਜਿੰਨੀ ਇੱਕ ਸੂਝੀ ਹੈ, ਉਸਦੇ ਮੁਤਾਬਕ ਯਤਨ ਕੀਤਾ ਹੈ ਕਿ ਗੁਰੂ ਨਾਲ ਜੁੜਨ ਦਾ ਕੋਈ ਯਤਨ ਕਰੀਏ। ਫਿਰ ਵੀ ਬਹੁਤ ਪ੍ਰਕਾਰ ਦੀਆਂ ਗਲਤੀਆਂ ਰਹਿ ਗਈਆਂ ਨਹੀਂ ਹੋਣਗੀਆਂ, ਰਹਿ ਹੀ ਗਈਆਂ। ਇਹਦਾ ਜਿੰਨਾ ਵੀ ਕਹੋਗੇ ਉਨੀ ਥੋੜਾ, ਜਿੰਨਾ ਵੀ ਕਹੋਗੇ ਉਨੀ ਥੋੜਾ, ਜਿੰਨਾ ਵੀ ਕਹੋਗੇ ਉਨੀ ਥੋੜਾ ਹੈ। ਔਰ ਜੇ ਅੰਦਰੋਂ ਇਹ ਗੱਲ ਕਹਿ ਦੇ, ਜਦੋਂ ਮਹਾਰਾਜ ਕਿਰਪਾ ਕਰੇ ਮੇਰੀ ਵੀ ਅੰਦਰੋਂ ਨਿਕਲ ਜਾਵੇ ਕਿ ਸਮਝਦਿਆਂ ਸਮਝਦਿਆਂ ਬੇਸਮਝ ਹੋ ਜਾਈਏ, ਤਾਂ ਹੀ ਫਿਰ ਪ੍ਰਾਪਤੀ ਹੋਵੇਗੀ। ਜਿੰਨੇ ਬੇਸਮਝ ਹੋਵਾਂਗੇ, ਸਮਝਦਾਰ ਹੋ ਗਏ ਤੇ ਫਿਰ ਮੂਰਖਾਂ ਦੀ ਜ਼ਿੰਦਗੀ ਜਾਣਾ ਸਰ। ਜਿੰਨਾ ਚਿਰ ਸਮਝਦਾਰ ਬਣ ਕੇ ਬੈਠੇ ਮੂਰਖ ਹੈ, ਔਰ ਜੇ ਕਿਤੇ ਗੁਰੂ ਕਿਰਪਾ ਕਰੇ ਇਹ ਉਹਦੇ ਅੰਦਰ ਦੱਸ ਜਾਵੇ ਕਿ ਮੈਂ ਬੇਸਮਝਾਂ, ਤਾਂ ਕੁਝ ਫਲ ਮਿਲ ਸਕਦਾ। ਸੋ ਭਾਈ ਇਸ ਕਰਕੇ ਬੇਸਮਝੀ ਦੇ ਨਾਲ ਜੋ ਵੀ ਕੁਝ ਬੋਲਿਆ ਗਿਆ ਹੋਵੇ, ਸਾਹ ਸਰਗੋ ਗੁਰੂ ਬਖਸ਼ਣ ਹਾਰ ਹੈ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।